ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗੀ ਸੋ ਪ੍ਰਭ ਦਹਿਕਾਵਏ ਮਨੁਖਾਏ ਵਿਸਾਰ ਹਰੀ ਜਿਉ ਬਿਖੇ ਭੋਗੈ ਤਪਤ ਥੰਮ ਗਲ ਲਾਏ।
ਗੁਪਤ ਕਰਤਾ ਸੰਗ ਸੋ ਪ੍ਰਭ, ਜਿਹੜਾ ਗੁਪਤ ਕਰਤਾ ਅਸਲ ਕਰਤਾ, ਜਿਹੜਾ ਸਰੀਰ ਦਾ ਕੁਛ ਵੀ ਨਹੀਂ ਕਰਦਾ, ਉਹਦੇ ਬਿਨਾਂ ਕੀ ਕਰ ਲੂ ਸਰੀਰ। ਇਹ ਕਹਿੰਦਾ ਮੈਂ ਕੀਤਾ। ਗੁਪਤ ਕਰਤਾ ਜੋ ਹੈ ਉਹ ਪ੍ਰਭ ਤੁਹਾਡੇ ਨਾਲ ਹੈ ਹਰ ਵਕਤ, ਲੇਕਿਨ ਮਨੁੱਖ ਜਿਹੜਾ ਹੈਗਾ ਉਹ ਇਹ ਗੱਲ ਮੰਨਦਾ ਨੀ, ਲੈ ਕਹਿੰਦਾ ਉਹਦਾ ਮਨ ਡੋਲਦਾ ਹੈ, ਉਹ ਨੀ ਮੰਨਦਾ, ਉਹ ਤਾਂ ਕਹਿੰਦਾ ਮੈਂ ਉਹ ਕਰਦਾ। ਇਹ ਗੱਲ ਤੇ ਟਿਕਦਾ ਨੀ ਹੈਗਾ ਵੀ ਗੁਪਤ ਕਰਤਾ ਨਾਲ ਹੈ ਮੇਰੇ ਪ੍ਰਭ, ਇਹ ਗੱਲ ਤੇ ਭਰੋਸਾ ਨੀ ਕਰਦਾ। ਡੋਲਦਾ ਭਰੋਸਾ ਉਹਦਾ, ਤੈ ਕੌਣ ਡੋਲਣਾ। ਤੇ ਸਾਰਾ ਹਰ ਜੀਓ, ਹਰ ਜੀਓ ਨੂੰ ਵਿਸਾਰਿਆ ਹੋਇਆ ਨੇ, ਵਿਖੇ ਭੋਗ ਆ ਜਿਹੜੇ ਵਿਖੇ ਨੇ ਮਾਇਆ ਦੇ, ਜਿਹੜੇ ਨੇ ਸਰੀਰ ਬਾਹਰਲਾ ਮਾਇਆ ਦੇ ਵਿਖੇ ਭੋਗਦਾ, ਉਹਨੂੰ ਵਿਸਾਰ ਕੇ ਇਹਦੇ ਨਾਲ ਜੁੜਿਆ ਹੈ। ਇਹਦੇ ਵਿੱਚ ਧਿਆਨ ਹੈ ਕੀ ਖਾਣਾ, ਕੀ ਪਹਿਨਣਾ, ਕੀ ਕਰਨਾ, ਕੀ ਕਮਾਉਣਾ। ਤਪਤ ਥੰਮ ਗੱਲ ਲਾਏ, ਆ ਸਰੀਰ ਥੰਮ ਹੈ, ਤੱਤਾ ਇਹਦੇ ਨਾਲ ਜੁੜਨ ਦੀ ਗੱਲ ਹੈ। ਇਹ ਗੱਲ ਲਾਇਆ ਹੈ ਥੰਮ ਦਿੱਤਾ, ਅੱਗ ਦਾ ਥੰਮ ਹੈ, ਮਾਇਆ ਦਾ ਸਭ ਇੱਕੋ ਜਿਹੀ, ਮਾਇਆ ਦਾ ਸਰੀਰ ਉਹੀ ਥੰਮ ਹੈ।
ਗੁਪਤ ਕਰਤਾ ਆਪਣਾ ਮੂਲ ਹੈ।
ਹਾਂ,
ਸੰਗੀ ਸੋ ਪ੍ਰਭ ਪ੍ਰੋਫੈਸਰ ਸਾਹਿਬ ਸਿੰਘ ਨੂੰ ਗੱਲ ਨੀ ਸਮਝ ਆਈ ਲੱਗਦਾ, ਉਹ ਕਹੀ ਜਾਂਦੇ ਆ ਜੋ ਲਿਖਦੇ ਆ, ਗੁਪਤ ਲੁਕਵੇ ਲੁਕ ਕੇ ਕਰਤਾ ਪਾਪ ਕਰਦਾ ਹੈ। ਹੇ ਭਾਈ, ਮਨੁੱਖ ਲੁਕ ਕੇ ਵਿਕਾਰ ਕਰਦਾ ਹੈ। ਉਹਨਾਂ ਨੂੰ ਇਹ ਗੱਲ ਸਮਝ ਆਈ ਵੀ ਗੁਪਤ ਕਰਤਾ ਤੁਹਾਡਾ ਮੂਲ ਹੀ ਹੈ, ਜਿਹੜਾ ਸੰਗੀ ਹੈ ਹਮੇਸ਼ਾ ਹੀ ਤੁਹਾਡੇ।
ਪਰ ਵਾਲੀ ਲਾਇਆ ਦੁਬਾਰਾ ਕਹੀ ਹੋਈ ਹੈ, ਸੱਤ ਹੋਤ ਅਸੱਤ ਕਰ ਬੰਨਿਆ। ਇਹ ਗੁਪਤ ਕਰਤਾ ਸੱਤ ਹੈ, ਉਹਨੂੰ ਤਾਂ ਮੰਨਿਆ ਨੀ ਹੋਇਆ, ਅਸੱਤ ਕਰਕੇ ਮੰਨਦਾ। ਜਿਹੜਾ ਸਰੀਰ ਉਹਨੂੰ ਸੱਚ ਮੰਨੀ ਬੈਠਾ, ਪਹਿਲੀਆਂ ਲਾਈਨਾਂ ਹੀ ਖੋਲੀਆਂ ਨੇ ਦੂਜੀ ਲਾਈਨ ਦੇ ਵਿੱਚ।
ਇਹਨਾਂ ਨੇ ਮਨ ਨੂੰ ਗੁਪਤ ਕਰਤਾ ਮੰਨ ਲਿਆ ਜੀ,
ਜੋ ਮਰਜ਼ੀ ਮੰਨੀ ਜਾਣੇ, ਇਹਨਾਂ ਨੂੰ ਕਿਹੜਾ ਵਿਚਾਰੇ ਨੂੰ ਪਤਾ ਸੀ ਕਾਸੇ ਦਾ ਲੱਗਿਆ। ਨਾਲੇ ਇਹਨੇ ਤਾਂ ਨਕਲ ਮਾਰ ਗਿਆ ਸਾਫ ਸੁਥਰਾ, ਜੋ ਉਹਨੇ ਕਹਿਤਾ ਪੰਡਤ ਨੇ ਉਹੀ ਕਹੀ ਗਿਆ ਹੈ।
ਦੇਖ ਲੈਨੇ ਉਹ ਕੀ ਕਹਿੰਦੇ ਆ ਫਰੀਦਕੋਟ ਵਾਲੇ। ਗੁਪਤ ਲੁਕ ਕੇ ਤੂੰ ਕਰਮ ਕਰਤਾ ਹੈ, ਔਰ ਮਨੁੱਖੋਂ ਕੇ ਡਹਿਕਾਵੇ ਪ੍ਰਭਾਵਤਾ ਭਾਵ ਠਗਤਾ ਹੈ, ਔਰ ਸੋ ਪ੍ਰਭੂ ਦੇਖਣੇ ਵਾਲਾ ਤੇਰੇ ਸੰਗ ਹੈ। ਇਹ ਅਰਥ ਕਿਵੇਂ ਬਣ ਜਾਣਗੇ ਇਹਦੇ, ਗੁਪਤ ਕਰਤਾ
ਦੇਖਣੇ ਵਾਲਾ ਕਿੱਥੋਂ ਆ ਗਿਆ?
ਉਹੀ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕਹਾ ਕਰਤੇ ਹੈ, ਗੁਪਤ ਕਰਤਾ ਸੰਗੀ ਸੋ ਪ੍ਰਭ ਹੈ, ਉਹ ਜਿਹੜਾ ਪ੍ਰਭ ਹੈ ਸਾਡਾ ਮੂਲ ਹੈ, ਉਹੀ ਤਾਂ ਗੁਪਤ ਕਰਤਾ।
ਠੀਕ ਆ, ਪਰ ਸਾਫ ਸੁਥਰਾ ਦੀ ਨਕਲ ਮਾਰ ਰਿਹਾ, ਬਿਲਕੁਲ ਐਗਜੈਕਟ।
ਗੁਪਤ ਕਰਤਾ ਸੰਗੀ ਸੋ ਪ੍ਰਭ ਡਹਿਕਾਵੇ ਮਨੁਖਾਏ, ਜਿਹੜਾ ਮਨੁੱਖ ਹੈ
ਡਮਾਡੋਲ ਹੁੰਦਾ, ਡੋਲਦਾ ਹੈ, ਮੰਨਦਾ ਨੀ ਹੈ।
ਠੀਕ ਹੈ, ਜਿੱਦਣ ਇਹ ਮੰਨ ਗਿਆ ਇਹ ਗੱਲ, ਉਦਣ ਇਹਦਾ ਪੂਰਨ ਬ੍ਰਹਮ ਹੋ ਜਾਏਗਾ ਉਦਣ। ਹਾਂ ਜੀ,
ਹਾਂ, ਜਿੱਦਣ ਇਹਨੂੰ ਇਹ ਤਸੱਲੀ ਹੋ ਗਈ ਅੰਦਰ ਹੈ ਮੇਰੇ ਨਾਲੇ ਹੈ, ਬਸ ਉਦਣ ਮਨ ਸਥਿਰ ਹੋ ਜੂਗਾ।
ਠੀਕ ਹੈ, ਉਹਨੂੰ ਗੁਰ ਵੀ ਕਿਹਾ, ਗੁਰ ਮੇਰੇ ਸੰਗੀ ਸਦਾ ਹੈ ਨਾਲੇ।
ਹਾਂ
ਠੀਕ ਹੈ ਜੀ। ਵਿਸਾਰ ਹਰਜੀਓ ਬਿਖੇ ਭੋਗੈ ਤਪਤ ਥੰਮ ਗੱਲ ਲਾਏ।
ਵਿਸਾਰ ਹਰਜੀਓ, ਹਰਜੀਓ ਨੂੰ ਵਿਸਾਰਿਆ ਹੋਇਆ ਤੂੰ, ਹਰਜੀਓ ਸਤ ਸਰੂਪ ਹੈ, ਉਹਨੂੰ ਵਿਸਾਰਿਆ ਹੋਇਆ। ਵਿਖੇ ਭੋਗਦੇ ਆ, ਵਿਖੇ ਪਾਸ਼ਨਾ ਆ, ਜਿਹੜੇ ਸਰੀਰ ਨੇ ਮਾਇਆ ਤੇ ਰਸ ਉਹ ਭੋਗਦਾ, ਇਹ ਰਸਵੰਤ ਨੇ ਸਾਰੇ ਰਸ। ਤਪਤ ਥੰਮ ਗੱਲ ਲਾਵੇ, ਆ ਜਿਹੜਾ ਤਪਤ ਥੰਮ ਹੈ ਨਾ, ਬਿਨਸਨਾਰਾ ਸਰੀਰ, ਇਹ ਗੱਲ ਲਾਇਆ ਹੋਇਆ ਤਾਂ
ਇਹੀ ਜਿਹੜਾ ਸਰੀਰ ਹੈ, ਇਹੀ ਵਿਖੇ ਭੋਗ ਰਿਹਾ, ਅੰਦਰ ਵਾਲੇ ਨੇ ਤਾਂ ਕੁਛ ਵੀ ਨੀ ਛਕਣਾ ਇਹਦੇ ਚੋਂ।
ਬਸ ਇਹਦੇ ਖਾਤਰੇ ਆ ਤੂੰ, ਇਹਦੇ ਗੱਲ ਲੱਗਿਆ ਹੋਇਆ, ਇਹਦੇ ਹੀ ਰਸ ਹੈ ਗੱਲ ਦੇ ਵਿੱਚ, ਉਹਦਾ ਹੀ ਲੈ ਰਿਹਾ ਟੇਸਟ। ਹਾਂਜੀ,
ਰੇ ਨਰ ਕਾਏ ਪਰ ਗ੍ਰਹਿ ਜਾਏ ਉਚਲ ਕਠੋਰ ਕਾਮੀ ਗਰਦਬ ਤੁਮ ਨਹੀਂ ਸੁਣਿਓ ਧਰਮ ਰਾਏ ਰਹਾਉ।
ਰੇ ਨਰ ਕਾਏ ਪਰ ਗ੍ਰਹਿ ਜਾਏ, ਨਰ ਕਿਉਂ ਤੂੰ ਬਗਾਨੇ ਘਰ ਜਾਣਾ? ਹੁਣ ਬਗਾਨਾ ਘਰ ਕਿੱਥੇ ਹੈ, ਸਵਾਲ ਇਹ ਹੈ। ਇਹ ਬਗਾਨਾ ਪਰ ਗ੍ਰਹਿ ਕੀ ਹੈ? ਇਹ ਹੈ ਬ੍ਰੇਨ, ਇਹ ਹੈ ਤ੍ਰਿਕੁਟੀ ਪਰ ਘਰ, ਉੱਥੇ ਕਾਸ ਨੂੰ ਚੱਲਣਾ? ਕੁਚਲ ਕਠੋਰ ਕਾਮ ਕਰਤਵ ਤੁਮ, ਇੱਥੇ ਕੁਚਿਲਤਾ ਹੈ, ਕਠੋਰਤਾ ਹੈ, ਖੁੱਤੇ ਵਾਲਾ ਕੰਮ ਹੈ, ਜਿਵੇਂ ਢਿੱਡ ਭਰਨੇ ਵਾਲਾ। ਜੇ ਇੱਧਰ ਰਹਿਣਾ ਹੈ, ਦਿਮਾਗ 'ਚ ਰਹਿਣਾ ਹੈ, ਤਾਂ ਬਾਹਰ ਸੰਸਾਰ ਨਾਲ ਜੁੜਦਾ, ਸੰਸਾਰ ਦੀਆਂ ਕਾਮਨਾਵਾਂ ਵਾਸ਼ਨਾਵਾਂ ਵਾਸਤੇ ਜੁੜਦਾ। ਕਠੋਰ ਵੀ ਹੈ, ਕੁਚੀਲ ਵੀ ਹੈ, ਕਰਤਵ ਤੁਮ ਖੋਤਾ ਵੀ ਤੂੰ ਹੀ ਹੈ। ਨਹੀਂ ਸੁਣਿਆ ਉਹ ਧਰਮ ਰਾਇ ਤਾਂ ਅੰਦਰ ਆਤਮਾ ਦੀ ਆਵਾਜ਼ ਨਹੀਂ ਸੁਣੀ, ਅੰਦਰ ਤੇਰੇ ਰਾਮ ਬੋਲਦਾ ਉਹਦੀ ਆਵਾਜ਼ ਨਹੀਂ ਸੁਣੀ, ਅੰਦਰ ਆਤਮਾ ਦੀ ਆਵਾਜ਼ ਨਾਲ ਟੁੱਟ ਗਿਆ ਤੇ ਤ੍ਰਿਕੁਵੀ ਜੀ ਸੰਸਾਰ ਨਾਲ ਜੁੜ ਗਿਆ। ਹਾਂਜੀ
ਨਹੀਂ ਸੁਣਿਓ ਧਰਮ ਰਾਏ, ਧਰਮ ਰਾਏ ਆਪਣਾ ਮੂਲ ਹੈ ਜੀ,
ਜਿਹੜੀ ਅੰਤਰ ਆਤਮਾ ਦੀ ਆਵਾਜ਼ ਹੈ, ਜਿਹੜੀ ਹਿਰਦੇ ਚੋਂ ਆਵਾਜ਼ ਹੈ, ਧਰਮ ਰਾਏ ਹਿਰਦੇ ਚ ਰਹਿੰਦਾ, ਹਰ ਹਿਰਦੇ ਵਿੱਚ ਹੈ, ਹਰ ਕੀ ਜਿਹੜੀ ਆਵਾਜ਼ ਹੈ ਉਹ ਨਹੀਂ ਤਾਂ ਸੁਣੀ, ਅੰਦਰਲੀ ਆਵਾਜ਼ ਨਹੀਂ ਸੁਣੀ, ਅੰਦਰਲੀ ਆਵਾਜ਼ ਨਾਲ ਟੁੱਟ ਗਿਆ, ਸੱਚ ਦੀ ਆਵਾਜ਼ ਨਾਲ ਟੁੱਟ ਗਿਆ, ਝੂਠੀ ਮਾਇਆ ਸਰੀਰ ਨਾਲ ਜੁੜਿਆ ਹੋਇਆ, ਇਹਦੀਆਂ ਲੋੜਾਂ, ਇਹਦੇ ਰਸ, ਇਹਦੇ ਰਸ ਕਸ ਇਹਦੇ ਨਾਲ ਫਸਿਆ ਹੋਇਆ।
ਠੀਕ ਹੈ ਜੀ, ਉਹ ਲਿਖਦੇ ਆ, ਇਹ ਪੱਥਰ ਦਿਲ ਹੈ ਵਿਸ਼ਈ, ਹੈ ਖੋਤੇ ਮੂਰਖ, ਕੀ ਤੂੰ ਧਰਮਰਾਜ ਦਾ ਨਾਮ ਕਦੇ ਨਹੀਂ ਸੁਣਿਆ? ਧਰਮਰਾਜ ਇਹ ਸੋਚਦੇ ਕੋ ਬਾਹਰ ਹੁੰਦਾ, ਧਰਮਰਾਜ ਇਹ ਤਾਂ ਅੰਦਰ ਹੀ ਆਪਣੇ।
ਉਹ ਧਰਮਰਾਜ ਦੀ ਆਵਾਜ਼ ਸੁਣੀ ਸੀ, ਉਹ ਸੁਣੀ ਨਹੀਂ ਹੈ, ਅੰਤਰਾਤਮਾ ਦੀ ਆਵਾਜ਼ ਨਹੀਂ ਸੁਣੀ, ਸਮੇਂ ਤਾਂ ਰਾਮ ਬੋਲਦਾ ਉਹਦੀ ਆਵਾਜ਼ ਸੁਣੀ ਸੀ ਕਿ ਨਹੀਂ, ਉਹ ਤਾਂ ਕਹਿੰਦੇ ਤਾਂ ਸੁਣਦਾ ਨਹੀਂ, ਤੂੰ ਤ੍ਰਿਕੁਟੀ ਜੋ ਹੋਰ ਹੋਰ ਕੁਝ ਬੋਲੀ ਜਾਂਦਾ ਖਾਈ ਜਾਂਦਾ। ਹਾਂਜੀ,
ਵਿਕਾਰ ਪਾਥਰ ਗਲੇ ਬੰਨਦੇ, ਨਿੰਦ ਪੋਟ ਸਿਰਾਏ, ਮਹਾ ਸਾਗਰ ਸਮੁੰਦ ਲੰਘਣਾ, ਪਾਰ ਨਾ ਪਰਨਾ ਜਾਏ।
ਵਿਕਾਰ ਪਾਥਰ ਗਲੇ ਬੰਨਦੇ, ਆ ਵਿਕਾਰਾਂ ਦੇ ਪੱਥਰ ਜਿਹੜੇ ਨੇ ਨਾ, ਇਹ ਗੱਲ ਚ ਬੰਨੇ ਨੇ ਤਾਂ ਜਿੰਨੇ ਵਿਕਾਰ ਨੇ ਪੱਥਰ ਨੇ ਗੱਲ ਚ ਨੇ, ਨਾਨਕ ਔਗਣ ਖੇਤਲੇ ਤੇਤੇ ਗਲੀ ਜੀਰ, ਗਲੇ ਬੰਨਦੇ ਨਿੰਦ ਪੋਟ ਸਿਰਾਏ, ਨਿੰਦਿਆ ਦੀ ਗਠੜੀ ਸਿਰ ਤੇ ਚੁੱਕੀ ਹੋਈ ਆ, ਨਿੰਦਿਆ ਦੀ ਗਠੜੀ ਚੁੱਕੀ ਆ, ਜਿਹੜੇ ਮੂਰਤੀ ਪੂਜਾ ਨੇ ਉਹ ਸੱਚੀ ਦੀ ਨਿੰਦਿਆ ਕਰਦੇ ਨੇ, ਫਿਰ ਜਿਹੜਾ ਸਰੀਰ ਦੀ ਮਾਇਆ ਦੀ ਪੂਜਾ ਕਰਦਾ ਉਹ ਮਾਇਆਪਤੀ ਦੀ ਨਿੰਦਿਆ ਹੋ ਜਾਂਦੀ ਹੈ ਉਹਦੀ, ਮਾਇਆਪਤੀ ਨੂੰ ਪੁੱਛਦਾ ਕੋਈ ਨੀ, ਮਾਇਆ ਦੀ ਉਸਤਤੀ ਕਰੀ ਜਾਂਦੇ, ਮਾਇਆ ਦੀ ਉਸਤਤੀ ਉਹਦੇ ਹੀ ਮੂਹਰੇ ਕਰੀ ਜਾਂਦੇ ਨੇ, ਉਹਦੀ ਗੱਲ ਨੀ ਕਰਦੇ, ਉਹਦੀ ਆਪੇ ਨਿੰਦਿਆ ਹੋ ਗਈ। ਇਹ ਨਿੰਦਿਆ ਦੀ ਪੋਟਲੀ ਸਿਰ ਤੇ ਚੁੱਕੀ ਹੋਈ ਹੈ, ਉਹਨਾਂ ਨੇ ਸੱਚ ਦੇ ਖਿਲਾਫ ਖੜੇ ਨੇ, ਵਿਅਕਤੀ ਪੂਜਕ ਹੋਏ ਖੜੇ ਨੇ, ਵਿਅਕਤੀ ਦੀ ਪੂਜਾ ਗੱਲ ਕਰਦੇ ਨੇ। ਹਾਂਜੀ,
ਮਹਾਸਾਗਰ ਸਮੁੰਦ ਲੰਘਣਾ, ਪਾਰ ਨਾ ਪਰਨਾ ਜਾਏ,
ਜਦ ਕੇ ਮਹਾਸਾਗਰ ਸਮੁੰਦ ਲੰਘਣਾ, ਆ ਜਿਹੜਾ ਭਵ ਸਾਗਰ ਹੈ ਬਹੁਤ ਬੜਾ ਸਮੁੰਦਰ, ਇਹ ਪਾਰ ਕਰਨਾ, ਗਲ ਚ ਪੱਥਰ ਹੋਣ ਤੇ ਸਮੁੰਦਰ ਲੰਘਣਾ ਹੋਵੇ ਬਹੁਤ ਵੱਡਾ, ਕਿਵੇਂ ਲੰਘਿਆ ਜਾਊਗਾ? ਪੱਥਰ ਪਹਿਲਾਂ ਉਤਾਰਨੇ ਪੈਣੇ ਨੇ, ਫਿਰ ਵੀ ਸ਼ਾਇਦ ਲੰਘ ਹੋਵੇ, ਫਿਰ ਵੀ ਕੋਈ ਯਤਨ ਦੇ ਬਗੈਰ ਨੀ ਲੰਘ ਹੋਣਾ, ਪੱਥਰਾਂ ਸੁਣੇ ਤਾਂ ਲੰਘਣ ਦੀ ਸੋਚੇ ਹੀ ਨਾ ਕੋਈ, ਪਾਰ ਨਾ ਪਰਨਾ ਜਾਏ, ਇਸ ਕਰਕੇ ਤੂੰ ਪਾਰ ਨਹੀਂ ਜਾ ਸਕਦਾ, ਜਿੰਨਾ ਚਿਰ ਪੱਥਰ ਗਲ ਚੋਂ ਖੋਲ ਨਹੀਂ ਦਿੰਦਾ ਪਾਰ ਦੀ ਸੋਚ ਵੀ ਨਹੀਂ ਸਕਦਾ।
ਜੇ ਪੱਥਰ ਖੋਲ ਵੀ ਦਈਏ, ਜਿਹੜੀ ਸਿਰ ਪਰ ਪੋਟਲੀ ਭਾਰੀ, ਉਹ ਵੀ ਤਾਂ ਲਈ ਫਿਰਦਾ ਜੀ,
ਉਹ ਤਾਂ ਚੜ੍ਹ ਨਹੀਂ ਦਿੰਦੀ, ਯਾਰ ਚ ਵੀ ਨੀ ਚੜ੍ਹ ਦਿੰਦੀ, ਇੰਨਾ ਚਿਰ ਲਾਹ ਨਹੀਂ ਦਿੰਦਾ। ਹਾਂਜੀ,
ਕਾਮ ਕ੍ਰੋਧ ਲੋਭ ਮੋਹ ਵਿਆਪਿਓ, ਨੇਤਰ ਰੱਖੇ ਫਿਰਾਏ, ਸੀਸ ਉਠਾਵਨ ਨਾ ਕਬਹੂ ਮਿਲਹੀ, ਮਹਾ ਦੁੱਤਰ ਮਾਏ।
ਕਾਮਨਾ ਇੱਛਾ ਮਹਾ ਕ੍ਰੋਧ ਲੋਭ ਵਿਆਪਿਆ, ਵਧਿਆ ਪਿਆ ਤੇਰੇ ਅੰਦਰ, ਵਧੀ ਜਾਂਦਾ, ਨੇਤਰ ਰੱਖੇ ਫਿਰਾਏ, ਪਰ ਸੱਚ ਤੋਂ ਫੇਰ ਵੀ ਅੱਖਾਂ ਫੇਰ ਕੇ ਰੱਖਦਾ, ਸੱਚ ਵੱਲ ਨੂੰ ਨੀ ਝਾਕਦਾ, ਸਿੱਧੀ ਨਜ਼ਰ ਨੀ ਰੱਖਦਾ। ਸੀਸ ਉਠਾਵਨ ਨਾ ਕਬਹੂ ਮਿਲਹੀ, ਮਹਾ ਦੁੱਤਰ ਮਾਏ, ਅੱਗੇ ਸਿਰ ਉੱਚਾ ਚੱਕਣਾ ਨੀ ਮਿਲਣਾ, ਇੰਨੇ ਮਹਾ ਦੁੱਤਰ ਮਾਇਆ ਦਾ ਸਾਗਰ ਭਾਰ ਸਿਰ ਤੇ ਇੰਨਾ ਪੈ ਜੂਗਾ, ਸਿੱਧੀ ਕਰਦਾ ਉਹਨੇ ਨੀ ਸਿੱਧੀ ਆਉਣੀ। ਹਾਂਜੀ,
ਠੀਕ ਹੈ, ਸੀਸ ਉਠਾਵਨ ਨਾ ਕਬਹੂ ਮਿਲਹੀ, ਮਹਾ ਦੁੱਤਰ ਮਾਏ, ਵੀ ਮਾਇਆ ਦਾ ਇੰਨਾ ਪ੍ਰਕੋਪ ਹੈ ਕਿ ਸਿਰ ਚੱਕਿਆ ਨੀ ਜਾ ਸਕਦਾ ਹੈ ਜੀ,
ਉੱਪਰ ਸਿਰ ਤਰ੍ਹਾਂ ਉੱਠਣਾ ਹੀ ਨੀ, ਕਿਉਂ ਉੱਠਣਾ ਕਿਵੇਂ ਨੀ, ਇੰਨੇ ਕਰੋੜ ਦੇਵਤੇ ਨੇ ਕਦੇ ਕਿਸੇ ਮੂਹਰੇ ਜਾਏਗਾ, ਮੱਥਾ ਟੇਕਣ ਕਦੇ ਕਿਸੇ ਮੂਹਰੇ, ਨਤਰੇ ਆ ਜਾ ਕੇ ਆਹ ਕਰਦੇ ਮੇਰਾ, ਉਹ ਕਰਦੇ ਮੇਰਾ, ਉਹ ਕਰਦੇ ਮੇਰਾ, ਉਹ ਕਰਦੇ, ਫਿਰ ਕਿਤੇ ਚੱਕਣਾ ਮਿਲਣਾ ਇਹਨੂੰ।
ਆਇਆ ਇਹ ਸੀਸ ਉਠਾਵਣ ਵਾਸਤੇ ਸੀ,
ਉਠਾ ਕੇ ਚੱਲਣ ਵਾਸਤੇ ਆਇਆ ਸੀ, ਜਿਸ ਚੀਜ਼ ਉਠਾਊਗਾ ਨਹੀਂ ਤਾਂ ਰਾਹ ਕਿਵੇਂ ਦੇਖੂਗਾ, ਸਿੱਧਾ ਇੱਕ ਬਿੰਦਾ ਚਾਰ ਗੱਟ ਤੇ ਨਿਗਾਹ ਵਧੀ ਹੈ ਜਿਹਦਾ ਸਿੱਧਾ ਚੱਕਿਆ ਹੋਇਆ ਉੱਤੇ ਨੂੰ, ਚਾਹੇ ਥੱਲੇ ਨੂੰ ਸਿਰ ਹੈ ਧਰਤੀ ਤੋਂ ਲੱਭਦਾ ਕੁਛ, ਉਹ ਤਾਂ ਥੱਲੇ ਜ਼ਮੀਨ ਤੋਂ ਲੱਭਦਾ ਕੁਛ।
ਠੀਕ ਹੈ, ਇਹੀ ਤੇ ਨੇਤਰ ਰੱਖੇ ਫਿਰ ਆਏ ਹੈ ਜੀ, ਨੇਤਰ ਸਾਹਮਣੇ ਨਹੀਂ ਹੈ, ਥੱਲੇ ਹੈ,
ਨੇਤਰ ਦਾ ਬਾਹਰ ਮੁਖੀ ਹੈ, ਉਹ ਤਾਂ
ਨੇਤਰ ਦਾ ਭਾਵ ਬੁੱਧੀ ਹੈ ਜੀ,
ਜੋ ਸਾਡੀ ਦੇਖਣ ਸ਼ਕਤੀ ਅੱਖਾਂ ਨਾਲ ਸਾਡੇ ਵਿੱਚ, ਉਹ ਨੇਤਰ ਨੇ, ਅੰਤਰਮੁਖੀ ਤੇ ਬਾਹਰਮੁਖੀ ਹੋ ਗਿਆ।
ਠੀਕ ਹੈ, ਓਹਨੂੰ ਦੁਬਾਰਾ ਭਗਤ ਜਨਾ ਕੋ ਦੇਹੁਰਾ ਫਿਰਨਾ ਪੈਣਾ ਹੈ ਜੀ।
ਹਾਂ ਮਾਇਆ ਦੇਦਾ ਨਾ,
ਠੀਕ ਹੈ। ਇਹ ਜੇ ਦੁਬਾਰਾ ਨੇਤਰ ਅੰਦਰ ਨੂੰ ਫੇਰੂਗਾ ਤਾਂ ਫਿਰ ਇਹਨੂੰ ਆਪਣਾ ਆਪਣਾ ਧਰਮ ਰਾਜ ਦਿਖੂਗਾ ਅੰਦਰ, ਹੈ ਜੀ।
ਹਾਂ ਹਾਂ ਜੀ।
ਸੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਪਾਏ ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਏ।
ਸੂਰ ਮੁਕਤਾ ਸਸੀ ਮੁਕਤਾ, ਚਿੱਤ ਕਰਕੇ ਵੀ ਮੁਕਤਾ ਹੈ ਤੇ ਮਨ ਕਰਕੇ ਵੀ ਮੁਕਤਾ ਹੈ। ਸਸੀ ਮਨ ਹੈ, ਸੂਰ ਚਿੱਤ ਹੈ, ਮਨ ਔਰ ਚਿੱਤ ਦੋਨਾਂ ਕਰਕੇ ਮੁਕਤਾ ਹੈ। ਬ੍ਰਹਮ ਗਿਆਨੀ ਅਲਪਾਏ, ਜੋ ਥੋੜਾ ਜਿਹਾ ਵੀ ਬ੍ਰਹਮ ਗਿਆਨ, ਅਲਪ ਜਿਹਾ ਵੀ ਬ੍ਰਹਮ ਗਿਆਨੀ ਹੋ ਗਿਆ ਇਹ, ਥੋੜਾ ਜਿਹਾ ਵੀ ਇਹਨੂੰ ਬ੍ਰਹਮ ਗਿਆਨ ਮਿਲ ਜਾਵੇ, ਜੇ ਕਿਤੇ ਕਣਕਾ ਮਾਤਰ ਵੀ ਅਲਪ ਥੋੜਾ ਜਿਹਾ ਬ੍ਰਹਮ ਗਿਆਨੀ ਬਣ ਜਾਵੇ, ਜੇ ਅਲਪ ਜਿਹਾ ਬ੍ਰਹਮ ਗਿਆਨੀ, ਤਾਂ ਇਹ ਮਨ ਕਰਕੇ ਚਿੱਤ ਕਰਕੇ ਮੁਕਤਾ ਹੋ ਜਾਂਦਾ। ਸੁਭਾਵਤ ਜੈਸੇ ਪ੍ਰਸੰਤਰ ਅਲਿਪਤ ਸਦਾ ਨਿਰਮਲਾ ਹੈ, ਸੁਭਾਵ ਇਹਦਾ ਹੈਗਾ ਹੋ ਜਾਂਦਾ ਜਿਵੇਂ ਅੱਗ ਦਾ ਸੁਭਾਅ ਹੈ, ਸਭ ਕੁਝ ਸਾੜੀ ਜਾਂਦੀ ਹੈ, ਆਪ ਉਹੀ ਜੀ ਦੀ ਉਹੀ ਜੀ ਹੈ, ਅੱਗ ਨਿਰਮਲ ਦੀ ਨਿਰਮਲ ਹੀ ਰਹਿੰਦੀ ਹੁੰਦੀ ਹੈ, ਮਤਲਬ ਇੰਨੇ ਹੁੰਦੀ ਜੋ ਮਰਜ਼ੀ ਸਾੜੇ, ਇਹਦੇ ਵਿੱਚ ਸਾੜੇ ਜੋ ਮਰਜ਼ੀ।
ਅੱਛਾ ਜੀ, ਇਹਨਾਂ ਦੇ ਹੈ ਜੀ, ਜਿਹੜਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਉਹ ਮਾਇਆ ਤੋਂ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਸੂਰਜ ਮੰਦੇ ਹਰੇਕ ਥਾਂ ਆਪਣੀ ਰੋਸ਼ਨੀ ਦੇ ਕੇ ਮੈਲ ਆਦਿਕ ਤੋਂ ਸਾਫ਼ ਹੈ, ਜਿਵੇਂ ਚੰਦਰਮਾ ਵੀ ਇਸੇ ਤਰ੍ਹਾਂ ਸਾਫ਼ ਹੈ। ਬ੍ਰਹਮ ਨਾਲ ਜਾਣ ਪਛਾਣ ਰੱਖਣ ਵਾਲਾ ਇਉਂ ਸੋਹਣਾ ਲੱਗਦਾ ਹੈ ਜਿਵੇਂ ਹਰੇਕ ਕਿਸਮ ਦੀ ਮੈਲ ਨੂੰ ਸਾੜ ਕੇ ਵੀ ਅੱਗ ਮੈਲ ਤੋਂ ਨਿਰਲੇਪ ਹੈ ਅਤੇ ਸਦਾ ਨਿਰਮਲ ਹੈ।
ਮੁਕਤਾ ਮੁਕਤੇ ਕੌਣ ਹੁੰਦੇ ਨੇ ਇਹਨੂੰ ਇਹ ਨੀ ਪਤਾ, ਸੂਰਜ ਚੰਦਰ ਦੇ ਨਾਲ ਮੁਕਤੀ ਦਾ ਕੀ ਮਤਲਬ, ਮੁਕਤ ਇੱਕ ਪਦਾਰਥ ਹੈ, ਜੀਵ ਨਾਲ ਉਹਦਾ ਸੰਬੰਧ ਹੈ, ਇਹ ਚੰਦਰਮੇ ਸੂਰਜ ਨਾਲ ਮੁਕਤੀ ਦਾ ਕੀ ਸੰਬੰਧ ਹੈ ਬਈ, ਧਰਮ ਦੇ ਪੱਖੋਂ ਦਿਵਾਲੀ ਨੇ ਬਿਲਕੁਲ, ਪਤਾ ਨੀ ਕੀ ਉਹੀ ਲਿਖੀ ਜਾਂਦਾ, ਉਹ ਮੁਕਤ ਪਦਾਰਥ ਹੈ ਇੱਕ, ਮੁਕਤਾ ਹੈ ਉਹ।
ਜਿਹੜੀ ਮੁਕਤੀ ਹੈ ਇਹ ਚੇਤਨ ਨੇ ਲੈਣੀ ਹੈ ਨਾ ਕਿ ਕਿਸੇ ਜੜ ਵਸਤੂ ਨੇ, ਹੈ ਜੀ।
ਜੜ ਦੇ ਨਾਲ ਮੁਕਤੀ ਦਾ ਕੀ ਮਤਲਬ,
ਠੀਕ ਹੈ, ਨਾਲੇ ਬ੍ਰਹਮ ਗਿਆਨੀ ਆ ਗਿਆ ਅੱਗੇ, ਬ੍ਰਹਮ ਗਿਆਨੀ ਦਾ ਭਾਵ ਤਾਂ ਇਹ ਤਾਂ ਬ੍ਰਹਮ ਗਿਆਨ ਜੀ ਨੇ ਲਿਆ ਉਹਦੀ ਗੱਲ ਆ ਰਹੀ ਹੈ,
ਬ੍ਰਹਮ ਗਿਆਨ ਸੂਰਜ ਨੇ ਲੈ ਲਿਆ ਉਹਨਾਂ ਦੇ, ਜੇ ਰੁਕਤਾ ਭਰ ਵੀ ਸਮਝ ਨਹੀਂ ਇਹਨੂੰ ਗੁਰਮਤੀ ਧਰਮ ਦੀ, ਕਮਲੀਆਂ ਮਾਰੀਆਂ ਹੋਈਆਂ ਨੇ, ਕੋਈ ਰੁਕਤਾ ਭਰਤਾ ਸਮਝ ਹੁੰਦੀ, ਬ੍ਰਹਮ ਗਿਆਨ ਦੇ ਨਾਲ ਸੂਰਜ ਚੰਦਰ ਦਾ ਕੀ ਮਤਲਬ ਬਾਲ ਲੈਦਾ।
ਫਰੀਦਕੋਟ ਵਾਲੇ ਵੀ ਸੁਣ ਲੋ ਜੀ, ਜੈਸੇ ਸੂਰਜ ਕਿਰਨੋ ਕਰ ਸੁਭਾਵਤ ਸਥਾਨੋ ਕੇ ਰਸੋ ਕੋ ਸੋਖਤਾ ਹੁਆ ਤਿਨੋ ਕੇ ਗੁਣ ਅਵਗੁਣ ਮਲ ਤੇ ਰਹਿਤ ਮੁਕਤ ਸਰੂਪ ਹੈ। ਇਸੀ ਪ੍ਰਕਾਰ ਚੰਦਰਮਾ ਕੀ ਕਿਰਨ ਸਭ ਜਗ੍ਹਾ ਸਪਰਸ ਹੋਤੀ ਹੈ ਪਰੰਤੂ ਵੋ ਵੀ ਮੁਕਤ ਰੂਪ ਹੈ, ਸੁਭਾਵ ਤੇ ਜੈਸੇ ਅਗਨੀ ਸਭ ਕੁਛ ਪਛਨ ਕਰਤਾ ਹੁਆ ਸਦਾਈ ਅਲੇਪ ਔ ਸ਼ੁੱਧ ਹੈ, ਤੈਸੇ ਹੀ ਬ੍ਰਹਮ ਗਿਆਨੀ ਵੀ ਅਲਪਾਏ ਲੇਪ ਸੇ ਰਹਿਤ ਹੈ, ਅਰਥਾਤ ਕਿਸੀ ਕਰਮ ਕਾ ਉਸਕੋ ਲੇਪ ਨਹੀਂ ਲਗਤਾ ਹੈ।
ਚਲੋ ਉਹਨੇ ਬ੍ਰਹਮ ਗਿਆਨੀ ਨੂੰ ਅੱਡ ਕੱਢ ਕੇ ਕੋਈ ਅਲਪਾਏ ਕਰਕੇ ਕਰਤਾ, ਪਰ ਸੂਰ ਮੁਕਤਾ ਕਿੱਥੇ ਜਾਊਗਾ, ਸਸੀ ਮੁਕਤਾ ਕਿਵੇਂ ਜਾਊਗਾ।
ਸੁਭਾਵਤ ਜੈਸੇ ਬੈਸੰਤਰ ਅਲਪਤ ਸਦਾ ਨਿਰਮਲ ਆਏ,
ਅੱਗ ਦਾ ਇੱਕ ਸੁਭਾਅ ਹੈ, ਉਹ ਜੋ ਮਰਜ਼ੀ ਭਸਮ ਕਰ ਲਵੇ ਕਰ ਦੇਵੇ, ਉਹ ਆਪ ਪਵਿੱਤਰ ਰਹਿੰਦੀ ਹੈ, ਆਪ ਅਪਵਿੱਤਰ ਨਹੀਂ ਹੁੰਦੀ। ਉਹ ਕਹਿੰਦੇ ਬੈਸੰਤਰ ਦਾ ਸੁਭਾਅ ਹੁੰਦਾ ਕਿਹਦਾ, ਬ੍ਰਹਮ ਗਿਆਨੀ ਦਾ ਮਨ ਜਿਹੜਾ ਚਿੱਤ ਹੈ ਬ੍ਰਹਮ ਗਿਆਨੀ ਦਾ, ਗਿਆਨ ਪ੍ਰਚਾਰਣ ਦੇ ਵਿੱਚ ਦੋ ਹੀ ਉਹ ਸਾੜਤੇ ਉਹਨੇ, ਪਰਦੇਸੀ ਕੇ ਘਾਕਰੇ ਚਾਹੁੰਦੇ ਸਲਾਹ ਗਏ ਆਗ ਖਿੱਤਾ ਜਲ ਕੋਇਲਾ ਪਈ, ਖਿੱਤਾ ਉੱਥੇ ਮਾਇਆ ਮਾਇਆ ਜਲਣੀ ਹੈ, ਉਹ ਗੱਲ ਹੈ ਮਾਂ ਨਾਲ ਚਿੱਤ ਦੋਹਿਆਂ ਨੂੰ ਅੱਗ ਪਈ ਹੈ, ਖਿੱਤਾ ਜਲ ਕੋਇਲਾ ਪਈ ਤਾਗੇ ਆਂਚ ਨਾ ਲਾਗ, ਸੱਚ ਥੋੜੀ ਜਲਣਾ, ਜਲਣਾ ਦਾ ਝੂਠ ਹੈ ਉੱਥੇ।
ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲ ਆਏ,
ਸਦਾ ਨਿਰਮਲ ਕਹਿੰਦੀ ਹੈ ਜਿਵੇਂ ਸੁਭਾਅ ਉਹਦਾ ਨਿਰਮਲ ਮੰਨਿਆ ਜਾਂਦਾ, ਪ੍ਰਮਾਣ ਹੈ ਇੱਥੇ ਬਸੰਤਰ ਦਾ ਇਹਨਾਂ ਨੇ ਦਿੱਤਾ, ਇਹਦਾ ਐਸਾ ਸੁਭਾਅ ਬਣ ਜਾਂਦਾ ਮਨ ਔਰ ਚਿੱਤ ਦਾ। ਫਿਰ
ਅਲਿਪਤ ਕਿਵੇਂ ਰਹਿੰਦੀ ਹੈ ਉਹ, ਜੈਸੇ ਬੈਸੰ ਅਲਿਪਤ ਸਦਾ ਨਿਰਮਲ ਆਏ,
ਮਤਲਬ ਉਹਦੇ ਵਿੱਚ ਅੱਗ ਦੇ ਵਿੱਚ ਉਹਦਾ ਬਦਬੂ ਜਾਂ ਖੁਸ਼ਬੂ ਦਾ ਕੋਈ ਨਹੀਂ ਰਹਿੰਦਾ, ਸਾੜ ਦਿੰਦੀ ਉਹਨੂੰ। ਬਸੰਤਰ ਵਰਗਾ ਸੁਭਾਅ ਲਿਆ ਜਿਵੇਂ ਪਾਣੀ ਵਰਗਾ ਸੁਭਾਅ ਲਿਆ, ਸੁਭਾਅ ਦੀ ਗੱਲ ਕਰਤੀ ਨਾ ਬਸਤਰ ਦੀ ਉੱਥੇ
ਜਦੋਂ ਗਿਆਨ ਪੂਰ ਪ੍ਰਚੰਡ ਹੋ ਗਿਆ ਤਾਂ ਸੂਰ ਮੁਕਤਾ ਹੈ ਤੇ ਸਸੀ ਵੀ ਮੁਕਤਾ ਹੈ ਜੀ
ਸਸੀ ਮੁਕਤਾ ਹੈ ਉਹਨਾਂ ਦਾ ਸੁਭਾਅ ਉਸ ਅਕਬਰ ਦਾ ਹੈ ਜਿਹੜੀ ਕੁਛ ਵੀ ਸਾੜਦੀ ਹੈ ਉਹਦਾ ਜਿਹੜਾ ਹੈ ਮਲੀਨਤਾ ਅੱਗ ਨੂੰ ਨਹੀਂ ਲੱਗਦੀ ਮਲੀਨਤਾ ਨੂੰ ਸਾੜ ਲੈਂਦੀ ਹੈ ਸਗੋਂ
ਇਹਨਾਂ ਨੇ ਵੀ ਵਿਕਾਰ ਸਾੜਦੇ ਆ ਤੇ ਆਪ ਨਿਰਮਲ ਹੈ ਜੀ
ਸੂਰਜ ਨੇ ਚੰਦਰਮੇ ਦੇ ਵਿਕਾਰ ਸਾੜਦੇ ਸੂਰਜ ਵੀ ਤਾਂ ਵਿਕਾਰ ਥੇ ਹੀ ਨਹੀਂ ਸੂਰਜ ਦੀ ਪ੍ਰਚੰਡਤਾ ਨੇ ਚੰਦਰਮੇ ਦਾ ਸਭ ਕੁਝ ਸਾੜਤਾ ਚੰਨੜੇ ਆਇਆ
ਸਾੜਿਆ ਬ੍ਰਹਮ ਗਿਆਨ ਦੇ ਕੇ ਉਹਨੂੰ ਹੈ ਜੀ
ਪ੍ਰਚੰਡ ਗਿਆਨ ਨਾਲ ਸਾੜਤਾ ਸਭ ਕੁਝ
ਠੀਕ ਹੈ ਜੀ ਤੇ ਅਲਪਾਏ ਸੀ ਅਜੇ ਥੋੜਾ ਹੀ ਦਿੱਤਾ ਸੀ ਉਹਦੇ ਨਾਲ ਉਹ ਸੜ ਗਿਆ ਹੈ ਜੀ
ਅਲਪਾਈ ਆ ਉਹ ਕਹਿੰਦਾ ਗੰਗਾ ਇੱਕ ਜੇ ਜੀਵ ਸਾਦਾ ਪੰਜਵੇਂ ਪਾਸ਼ਾ ਚਾਹੇ ਨਾ
ਠੀਕ ਹੈ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਜਿਨ ਗੁਰ ਪਹਿ ਮੰਨਿਆ ਸੁਭਾਏ ਗੁਰਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੋਨੀ ਨਾ ਪਾਏ
ਜਿਸ ਕਰਮ ਖੁੱਲਿਆ ਭੱਜੀ ਦਾ ਵੀ ਕਰਮ ਖੁੱਲ ਗਿਆ ਇਹ ਤੇ ਮਿਹਰ ਹੋ ਗਈ ਦਰਗਾਹ ਦੇ ਵਿੱਚੋਂ ਜਿਹਦੀ ਖਿੜਕੀ ਕਰਮ ਦੀ ਖੋਲਤੀ ਉਹਨਾਂ ਨੇ ਤਿਸ ਲਹਿਆ ਪੜਦਾ ਉਹਦਾ ਭਰਮ ਦਾ ਪੜਦਾ ਹੀ ਦੂਰ ਕਰਤਾ ਇੰਨੀ ਰੋਸ਼ਨੀ ਪਾਤੀ ਭਰਮ ਰਹੇ ਨਹੀਂ ਗਿਆ ਜਿਨ ਗੁਰ ਪੈ ਮੰਨਿਆ ਸੁਭਾਏ ਉਹਨਾਂ ਨੇ ਜੋ ਆਪਣਾ ਸਤਿਗੁਰ ਕੋਲ ਜਾ ਕੇ ਪਾਣਾ ਮੰਨ ਲਿਆ ਜੋ ਪਾਣਾ ਹੈ ਪਰਮੇਸ਼ਰ ਦਾ ਸੁਣਿਆ ਉਹ ਮੰਨ ਲਿਆ ਸੁਭਾਏ ਗੁਰ ਮੰਤਰ ਅਵਗਦ ਨਾਮ ਦੀਨਾ ਜਾਂ ਨਾਨਕ ਸੰਕਟ ਜੋ ਨਾ ਪਾਏ ਉਹਨਾਂ ਨੇ ਐਸਾ ਗੁਰਮੰਤਰ ਦਿੱਤਾ ਐਸੀ ਗੁਰਬਾਣੀ ਰੂਪੀ ਮੰਤਰ ਦਿੱਤਾ ਕਿ ਗੁਰਬਾਣੀ ਰੂਪੀ ਮੰਤਰ ਹੀ ਔਖਾ ਦਾ ਦਵਾਈ ਹੈ ਨਾਮ ਦੀ ਇਹਦੇ ਚ ਨਾਮ ਹੈ ਜਿਹੜਾ ਉਹ ਔਖਾ ਦਾ
ਗੁਰ ਨੇ ਮੰਤਰ ਦਿੱਤਾ
ਹਾਂ ਸਤਿਗੁਰ ਨੇ ਮੰਤਰ ਦਿੱਤਾ ਉਪਦੇਸ਼ ਦਿੱਤਾ
ਔਖਾ ਨਾਮ ਦੀਨਾ
ਇਹ ਔਖਾ ਨਾਮ ਹੈ ਇਹਦੇ ਵਿੱਚ ਜੋ ਗਿਆਨ ਹੈ ਉਹੀ ਨਾਮ ਉਹੀ ਔਖਾ ਇਹਦਾ ਗਿਆਨ ਹੈ ਦਵਾਈ ਹੈ
ਸਾਰਾ ਸ਼ਬਦ ਜਿਹੜਾ ਹੈ ਉਹ ਗਿਆਨ ਨਾਲ ਭਰਪੂਰ ਹੈ ਇਹੀ ਨਾਮ ਹੈ ਜੀ
ਇਹੀ ਨਾਮ
ਜਨ ਨਾਨਕ ਸੰਕਟ ਜੋਨੀ ਨਾ ਪਾਏ
ਅੱਛਾ ਨਾਨਕ ਹੈ ਨਾ ਆ ਜਿਹੜੀ ਜੋਨੀ ਹੈ ਇਹ ਸੰਕਟ ਹੈ ਇਹ ਜੋਨੀ ਹੀ ਸੰਕਟ ਹੈ ਜੋਨੀ ਚ ਪੈਣਾ ਹੀ ਸੰਕਟ ਚ ਪੈਣਾ ਫਿਰ ਜੋਨੀ ਨਹੀਂ ਪੈਂਦਾ ਸੰਕਟ ਵਿੱਚ ਨਹੀਂ ਪੈਂਦਾ
ਠੀਕ ਹੈ ਜੀ ਰੇ ਨਰ ਇਨ ਵਿਧੀ ਪਾਰ ਪਰਾਏ ਧਿਆਏ ਹਰ ਜੀਓ ਹੋਏ ਮ੍ਰਿਤਕ ਤਿਆਗੀ ਦੂਜਾ ਭਾਉ ਰਹਾਉ ਦੂਜਾ
ਪਾਰ ਹੋਣ ਦੀ ਇਹ ਵਿਧੀ ਹੈ ਜਿਹੜੀ ਦੱਸੀ ਹੈ ਪਿੱਛੇ ਤਿਆਏ ਹਰ ਜੀਓ ਦੇ ਵਿੱਚ ਧਿਆਨ ਰੱਖ ਆਪਣੇ ਮੂਲ ਧਿਆਨ ਰੱਖ ਹੋਏ ਮ੍ਰਿਤਕ ਆਪਣੀ ਮਰਜ਼ੀ ਤਿਆਗ ਦੇ ਬਿਲਕੁਲ ਹੋਰ ਪਾਸੇ ਧਿਆਨ ਦੀ ਲੋੜ ਨਹੀਂ ਤੈਨੂੰ ਤਿਆਗ ਦੂਜਾ ਭਾਉ ਆ ਮਾਇਆ ਦਾ ਜਿਹੜਾ ਭੁੱਖ ਹੈ ਨਾ ਬਾਹਰ ਮੁਖੀ ਜਿਹੜਾ ਝਾਕਣਾ ਹੈ ਦੂਜਾ ਭਾਉ ਕਰਕੇ ਝਾਕਦੇ ਆ ਬਾਹਰ ਨੂੰ ਇਹ ਦੂਜੀ ਭੁੱਖ ਹੈ ਪਹਿਲੇ ਸਰੀਰ ਦੀ ਭੁੱਖ ਹੈ ਇਹਨੂੰ ਤਿਆਗ ਦੇ ਫਿਰ ਪੱਪਾ ਦਾ ਲੰਘਿਆ ਜਾਊਗਾ ਅਬੇ ਪਾਰ ਹੀ ਖੜਾ ਫਿਰ ਤੂੰ ਲੰਘਣਾ ਕੀ ਹੈ ਲੰਘਿਆ ਹੋਇਆ ਹੀ ਆ ਫਿਰ ਤੂੰ
ਠੀਕ ਹੈ ਜੀ ਰੇ ਨਰ ਇਨ ਵਿਧੀ ਪਾਰ ਪਰਾਏ ਧਿਆਏ ਹਰ ਜੀਓ ਹੋਏ ਮ੍ਰਿਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਇੱਥੇ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਦੇ ਦੂਸਰੇ ਔਰ ਮਾਰੂ ਮਹੱਲਾ ਪੰਜਵਾਂ ਦੇ 11ਵੇਂ ਸ਼ਬਦ ਦੀ ਸਮਾਪਤੀ ਹੈ ਜੀ